SBS Radio.
ਜੀ ਦੋਸਤੋ, 6 ਜੁਲਾਈ 2018 ਨੂੰ ਪੰਜਾਬੀ ਫਿਲਮ ਨਨਕਾਣਾ ਸਰਕਟ ਭਰ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਨਨਕਾਣਾ ਫਿਲਮ 'ਚ ਗੁਰਦਾਸ ਮਾਨ, ਕਵਿਤਾ ਕੌਸ਼ਿਕ ਅਤੇ ਟੀ ਵੀ ਸੀਰੀਅਲ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 47 ਦੀ ਵੰਡ ਦੇ ਦੁਖਾਂਤ ਨੂੰ ਦਰਸਾਉਂਦੀ ਹੈ, ਭਾਵੁਕ ਕਰਨ ਵਾਲੀ ਫਿਲਮ ਹੈ ਅਤੇ ਫਿਲਮ ਬਣਾਉਣ ਵਾਲਿਆਂ ਦਾ ਦਾਅਵਾ ਕਿ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ।
ਸਾਡੇ ਪਿੰਡ ਦੇ ਵੱਡ ਵਡੇਰੇ ਬਜ਼ੁਰਗਾਂ ਨੇ ਇਸ ਪਿੰਡ ਨੂੰ ਆਪਣੇ ਖੂਨ ਪਸੀਨੇ ਨਾਲ ਪਾਲਿਆ ਪੋਸਿਆ ਤੇ ਇਹਦੀ ਜ਼ਰਖੇਜ਼ ਮਿੱਟੀ ਵਿੱਚ ਪਿਆਰ ਦੇ ਬੀਜ ਬੋਏ, ਪਰ ਅਸੀਂ ਸਾਰਿਆਂ ਨੇ ਆਪਣੇ ਪਿੰਡ ਦੀ, ਆਪਣੇ ਬਜ਼ੁਰਗਾਂ ਦੀ ਇੱਜ਼ਤ ਨੂੰ ਆਂਚ ਨਹੀਂ ਆਉਣ ਦੇਣੀ। ਜਿਸਨੇ ਵਿੱਦਿਆ ਪੜ੍ਹੀ ਵਿਚਾਰੀ, ਜਾਗਰੂਕਤਾ ਆਉਣ ਦਾ ਮਤਲਬ
ਗਿਆਨ ਨੂੰ ਹਾਸਿਲ ਕਰੋ ਤੇ ਲੋਕਾਂ ਵਿੱਚ ਵੰਡੋ।
ਅਸੀਂ ਸਾਰੇ ਲੰਘੇ ਡੰਗ ਸੰਸਾਰ ਤੋਂ ਬਿਨਾਂ।
ਉਹਨੂੰ ਤਾਂ ਮੈਂ ਸਵੇਰੇ ਸ਼ਾਮ ਤੇ ਆਉਂਦੀ ਰਹਿੰਦੀ ਹਾਂ ਤੇ ਮੰਗਦੀ ਵੀ ਬਸ ਉਹਨਾਂ ਕੋ ਹੀ ਆ ਜੋ ਹਰ ਔਰਤ ਦੀ ਰੀਝ ਹੁੰਦੀ ਹੈ।
ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ।
ਧਰਮ ਦੇ ਠੇਕੇਦਾਰ ਮੁਲਕ ਨੂੰ ਵੰਡ ਕੇ ਸਾਡੀਆਂ ਮੋਹ ਮੁਹੱਬਤਾਂ ਤੇ ਰਿਸ਼ਤੇ ਨਾਤਿਆਂ ਦੇ ਟੋਟੇ ਟੋਟੇ ਕਰਨ ਨੂੰ ਫਿਰਦੇ ਨੇ।
ਫਿਲਮ ਅਤੇ ਕੁਝ ਹੋਰ ਗੱਲਾਂ 'ਤੇ ਚਰਚਾ ਕਰਨ ਲਈ ਇਸ ਵੇਲੇ ਉੱਘੇ ਪੰਜਾਬੀ ਗਾਇਕ ਅਦਾਕਾਰ ਗੁਰਦਾਸ ਮਾਨ ਹੋਣਾ ਨੇ ਸਾਂਝ ਬਣਾਈ ਹੈ। ਹਾਂਜੀ ਮਾਨ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਸਰੋਤਿਆਂ ਨੂੰ, ਜਿੱਥੇ ਜਿੱਥੇ ਵੀ ਆਵਾਜ਼ ਜਾ ਰਹੀ ਹੈ, ਮੇਰਾ ਬਹੁਤ ਬਹੁਤ ਪਿਆਰ ਦੇਣਾ।
ਜੀ, ਐਡਾ ਮਿੱਠਾ ਖਿਆਲ ਤੇਰਾ ਕਿ ਮੇਰਾ ਸ਼ਹਿਦ ਬਣਨ ਨੂੰ ਚਿੱਤ ਕਰਦਾ। ਇੱਕ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਅੰਬਰ 'ਤੇ ਤਾਰੇ ਵਾਂਗੂ ਚਮਕ ਰਹੇ ਹੋ। ਪਹਿਲਾਂ ਤਾਂ ਤੁਹਾਡੀ ਇਸ ਦੇਣ ਲਈ ਤੁਹਾਡੇ ਚਾਹੁਣ ਵਾਲਿਆਂ ਵੱਲੋਂ ਧੰਨਵਾਦੀ ਬੋਲ ਸਾਂਝੇ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਹਾਡੀ ਬੋਲਣੀ, ਲੇਖਣੀ, ਗਾਇਕੀ, ਪੇਸ਼ਕਾਰੀ ਪੰਜਾਬ ਦੇ ਲੋਕ ਮੁੱਦਿਆਂ ਨੂੰ, ਦਰਦ ਨੂੰ, ਵੇਦਨਾ ਨੂੰ, ਸੰਵੇਦਨਾ ਨੂੰ ਲੋਕ ਮਨਾਂ ਤੱਕ ਇੱਦਾਂ ਹੀ ਲਿਜਾਉਂਦੀ ਰਹੂਗੀ।
ਜੀ ਬਾਬਾ, ਇੰਨੇ ਮਿੱਠੇ ਬੋਲਾਂ ਲਈ, ਦੁਆਵਾਂ ਲਈ ਬਹੁਤ ਬਹੁਤ ਸ਼ੁਕਰਾਨਾ ਬਾਬਾ
ਜੀ। ਪਿਛਲੇ ਦਿਨੀ ਤੁਹਾਡਾ ਆਸਟ੍ਰੇਲੀਆ ਦੌਰਾ ਸੀ, ਪਹਿਲਾਂ ਤਾਂ ਇਹੀ ਦੱਸੋ ਕਿਵੇਂ ਰਿਹਾ ਇਹ ਟੂਰ, ਕਿਸ ਕਿਸਮ ਦਾ ਹੁੰਗਾਰਾ ਮਿਲਿਆ?
ਮੇਰਾ ਖਿਆਲ ਹੈ ਇਹ ਤਾਂ ਸਾਰਾ ਜਨਤਾ ਦਾ ਸਵਾਲ ਹੈ, ਕਿਉਂਕਿ ਇੰਨਾ ਆਨੰਦ ਆਇਆ, ਮੇਰੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਇੰਨਾ ਆਨੰਦ ਆਇਆ ਮੈਨੂੰ ਕਿ ਮੈਂ ਬਸ ਦੱਸ ਨਹੀਂ ਸਕਦਾ ਇਸ ਚੀਜ਼ ਨੂੰ ਬਾਬਾ।
ਫਿਲਮੀ ਪਰਦੇ 'ਤੇ ਨਨਕਾਣਾ ਫਿਲਮ ਦੇ ਆਉਂਦਿਆਂ ਆਉਂਦਿਆਂ ਥੋੜ੍ਹੀ ਦੇਰ ਹੋਈ ਲੱਗਦੀ ਹੈ, ਮਸਰੂਫੀਅਤ ਜ਼ਿਆਦਾ ਰਹੀ ਜਾਂ ਕੋਈ ਚੰਗੀ ਕਹਾਣੀ ਜਾਂ ਚੰਗਾ ਪ੍ਰੋਜੈਕਟ ਮਨ ਨਹੀਂ ਸੀ ਲੱਗਿਆ ਇਸ ਕਰਕੇ ਥੋੜ੍ਹਾ ਵਕਤ ਲੱਗਿਆ?
ਮੇਰੇ ਖਿਆਲ ਕੁਛ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹਨਾਂ ਨੂੰ, ਕਿਉਂਕਿ ਅਸੀਂ ਬਾਹਰ ਚਲੇ ਗਏ ਸੀਗੇ, ਬਾਕੀ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਹੋਣੀਆਂ ਸੀ ਉਹ ਡਬਿੰਗ ਵਗੈਰਾ ਹੋਣੀ ਸੀ, ਫਿਰ ਇੱਥੇ ਆ ਕੇ ਹੀ ਹੋਣੀ ਸੀ। ਸੋ ਆਸਟ੍ਰੇਲੀਆ ਦਾ ਟੂਰ ਉੱਧਰ ਚੱਲ ਰਿਹਾ ਸੀਗਾ, ਸੋ ਇਸ ਕਰਕੇ ਸਾਨੂੰ ਵਾਪਸ ਆ ਕੇ ਥੋੜ੍ਹਾ ਜਿਹਾ ਅੱਗੇ ਕਰਨੀਆਂ ਪਈਆਂ ਡੇਟਸ।
ਨਾਨਕਿਆਣਾ ਜਾਂ ਨਨਕਾਣਾ ਸ਼ਬਦ ਤੋਂ ਧਿਆਨ ਤਾਂ ਵੈਸੇ ਨਨਕਾਣਾ ਸਾਹਿਬ ਵੱਲ ਹੀ ਜਾਂਦਾ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਪਰ ਫਿਲਮ ਬਾਰੇ ਜਾਣਨ 'ਤੇ ਮੈਨੂੰ ਪਤਾ ਲੱਗਿਆ ਕਿ ਇਹ ਨਨਕਾਣਾ ਕਿਸੇ ਦਾ ਨਾਂ ਹੈ, ਥੋੜ੍ਹਾ ਖੋਲ੍ਹ ਕੇ ਗੱਲ ਦੱਸੋਗੇ ਤਾਂ ਮਿਹਰਬਾਨੀ।
ਮੇਰੇ ਖਿਆਲ ਇਹ ਰਾਜ ਵੀ ਖੁੱਲ੍ਹ ਹੀ ਜਾਣਾ ਥੋੜ੍ਹੇ ਦਿਨਾਂ 'ਚ, 6 ਜੁਲਾਈ ਆਉਣ ਵਾਲੀ ਹੈ, ਪਰ ਫਿਰ ਵੀ ਮੈਂ ਦੱਸਦਾ ਕਿ ਬੱਚੇ ਦਾ ਨਾਮ ਹੈ ਨਨਕਾਣਾ।
ਕਹਾਣੀ ਬਾਰੇ ਜ਼ਰੂਰ ਦੱਸੋ, ਕਿਉਂਕਿ 47 ਦੀ ਵੰਡ ਦੀ ਗੱਲ ਆ, ਦਰਦ ਹੰਡਾਉਣਾ, ਦਰਦ ਦਾ ਫਿਲਮਾਂਕਣ ਕਰਨਾ, ਉਸ ਫਰੇਮ 'ਚ ਜਾਣਾ, ਜ਼ਿੰਦਗੀ 'ਚ ਫੇਰ ਮੁੜਨਾ, ਕਿਉਂਕਿ ਆਪਣੇ ਆਪ 'ਚ ਇਹ ਬੜਾ ਚੈਲੇਂਜਿੰਗ ਹੋ ਜਾਂਦਾ ਕਈ ਵਾਰ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਇਹ 41 ਤੋਂ ਲੈ ਕੇ 47 ਤੱਕ ਦਾ ਜਿਹੜਾ ਪੀਰੀਅਡ ਹੈ, ਜਦੋਂ ਅਜੇ ਦੌਰ ਸ਼ੁਰੂ ਹੋਇਆ ਹੋਇਆ ਸੀਗਾ ਇਸ ਚੀਜ਼ ਦਾ, ਲੋਕੀ ਵੰਡੀਆਂ ਪੈ ਗਈਆਂ ਸੀਗੀਆਂ ਹੌਲੀ ਹੌਲੀ, ਲੋਕਾਂ ਦੇ ਮਨਾਂ ਦੇ ਵਿੱਚ ਇਹ ਹੋ ਗਿਆ ਸੀਗਾ ਕਿ ਨਹੀਂ ਹੁਣ ਇੱਥੇ ਰਹਿਣ ਦਾ ਮੇਰਾ ਖਿਆਲ ਸਾਡਾ ਹੱਕ ਨਹੀਂ ਬਣਦਾ, ਜਾਂ ਲੋਕ ਰਹਿਣ ਨਹੀਂ ਦੇ ਰਹੇ ਇੱਕ ਦੂਜੇ ਨੂੰ ਕਿ ਮੁਸਲਮਾਨ ਹੈ, ਉਹ ਹਿੰਦੂ ਹੈ, ਸਿੱਖ ਹੈ, ਇਸਾਈ ਹੈ, ਇਸ ਤਰ੍ਹਾਂ ਦੀ ਉਹ ਪਾਰਟੀਸ਼ਨ ਪਹਿਲਾਂ ਹੀ ਮਨਾਂ ਦੇ ਵਿੱਚ ਪੈਦਾ ਹੋਣੀ ਸ਼ੁਰੂ ਹੋ ਗਈ ਸੀ। ਸੋ ਜਿਹੜਾ ਮੇਰਾ ਰੋਲ ਹੈ, ਜਿਹੜਾ ਮੇਰਾ ਕਿਰਦਾਰ ਹੈ, ਉਹ ਹੈ ਮਾਸਟਰ ਕਰਮ ਸਿੰਘ ਦਾ। ਇੱਕ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ, ਸਾਰੇ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਉਹ ਪੜ੍ਹਾਉਂਦਾ ਹੈ ਤਾਂ ਕਿ ਨੀਂਵ ਪੱਕੀ ਹੋਵੇ, ਆਉਣ ਵਾਲਾ ਫਿਊਚਰ ਪੱਕਾ ਹੋਵੇ, ਪਰ ਉਸਦੇ ਵਿੱਚ ਵਿੱਚ ਉਸਨੂੰ ਦੂਜੀਆਂ ਚੀਜ਼ਾਂ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ ਕਿ ਯਾਰ ਲੋਕ, ਆਪਣੇ ਪਿੰਡ ਦੇ ਲੋਕ ਹੀ ਇੱਕ ਦੂਜੇ ਦੇ ਵੈਰੀ ਹੋਏ ਹੋਏ ਆ, ਤੋ ਉਹਨਾਂ ਦੇ ਵਿੱਚ ਪਿਆਰ ਮੁਹੱਬਤ ਇਕੱਤਰਿਤ ਕਰਨ ਲਈ ਆਪਣੀ ਜਦੋ ਜਹਿਦ ਕਰ ਰਿਹਾ ਮਾਸਟਰ ਕਰਮ ਸਿੰਘ
ਜੀ। ਤੇ 47 ਦੀਆਂ ਹਵਾਵਾਂ 'ਚ ਜ਼ਹਿਰ ਕੀ ਨੇ ਘੋਲਿਆ, ਦਿਲ ਕਹਿੰਦਾ ਤੇਰੇ ਵਰਗਾ ਕੌਣ ਹੈ ਤੇ ਮੂੰਹ ਕਹਿੰਦਾ ਪਹਿਲਾਂ ਸ਼ੀਸ਼ਾ ਵੇਖ, ਪੰਜਾਬ ਪੰਜਾਬੀਆਂ ਦੇ ਸੋਹਲੇ ਆਪਾਂ ਗਾਉਂਦੇ ਸਾਰੇ ਸੁਣੇ ਆ, ਪਰ ਜੋ ਕਤਲੋਗਾਰਤ, ਬਲਾਤਕਾਰ, ਜ਼ੁਲਮ, ਤਸ਼ੱਦਦ ਸਾਡੇ ਹਿੱਸੇ ਆ, ਉਹ ਵੀ ਸਾਡੇ ਮੱਥੇ ਦਾ ਦਾਗ ਆ। ਸੋ ਕਿਸ ਕਿਸਮ ਨਾਲ ਫਿਲਮਾਇਆ ਗਿਆ? ਦੋਨੋਂ ਪਾਸੇ ਕਹਾਣੀ ਫਿਲਮਾਈ ਗਈ ਆ ਜਾਂ ਜ਼ਿਆਦਾ ਕਹਾਣੀ ਪੰਜਾਬ ਵਾਲੇ ਹਿੱਸੇ ਦੀ ਆ, ਚਾਹੇ ਉਦੋਂ ਪੰਜਾਬ ਵੰਡਿਆ ਨਹੀਂ ਸੀਗਾ? ਮੇਰੇ ਕਹਿਣ ਦਾ ਮਤਲਬ ਕਿ ਚੜ੍ਹਦੇ ਪੰਜਾਬ ਵਾਲੇ ਪਾਸੇ ਦੀ ਗੱਲ ਜ਼ਿਆਦਾ ਹੋਈ ਆ,
ਕਿਉਂਕਿ ਇੱਕੋ ਹੀ ਮੇਰੇ ਖਿਆਲ ਪੰਜਾਬ ਦੀ ਗੱਲ ਕੀਤੀ ਗਈ ਆ ਉਸ ਵੇਲੇ, ਕਿਉਂਕਿ ਸ਼ੂਟਿੰਗ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦਿਖਾਇਆ ਗਿਆ ਹੈ ਉਹ ਪੁਰਾਣਾ ਹੀ ਦਿਖਾਇਆ ਗਿਆ, ਕਿਉਂਕਿ ਉਸ ਵੇਲੇ ਦੇ ਪੀਰੀਅਡ ਦੀ ਗੱਲ ਹੈ ਤਾਂ ਉਸ ਤਰ੍ਹਾਂ ਦੀ ਲੋਕੇਸ਼ਨ ਵੀ ਉਸ ਤਰ੍ਹਾਂ ਦੀ ਢੂੰਡ ਕੇ ਅਸੀਂ ਇਸ ਨੂੰ ਸ਼ੂਟ ਕੀਤਾ, ਮਗਰ ਦੇਖਣ ਵਾਲਿਆਂ ਨੂੰ ਅੱਛਾ ਲੱਗੇਗਾ
ਜੀ। ਪੁਰਾਣੇ ਸਮੇਂ ਦੀਆਂ ਫਿਲਮਾਂ ਨੂੰ ਦੇਖੋ, ਪਰਦੇ 'ਤੇ ਰੂਪਮਾਨ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਵਕਤ, ਹਾਲਾਤ, ਕੱਪੜੇ, ਰਹਿਣ ਸਹਿਣ ਦੇ ਢੰਗ ਤਰੀਕੇ, ਇਹ ਸਾਰਾ ਕੁਛ ਦਿਖਾਉਣਾ ਕਾਫੀ ਮਿਹਨਤ ਮੰਗਦਾ। ਉਸ ਗੱਲ ਦੇ ਲਿਹਾਜ਼ ਨਾਲ ਕੋਈ ਦੱਸਣਾ ਚਾਹੁੰਦੇ ਹੋ, ਕੋਈ ਚੈਲੇਂਜ ਤਾਂ ਨਹੀਂ ਆਇਆ?
ਨਹੀਂ, ਕਿਉਂਕਿ ਆਪਣੀ ਆਪਣੀ ਡਿਊਟੀ ਸੀ ਸਾਰਿਆਂ ਦੀ, ਕਿਉਂਕਿ ਜਿਹੜੇ ਡਰੈਸ ਡਿਜ਼ਾਈਨਰ ਸੀਗੇ ਉਹ ਇਸ ਪ੍ਰਤੀ ਵਚਨਬੱਧ ਸੀਗੇ, ਔਰ ਜਿਹੜੇ ਕੀ ਕਹਿੰਦੇ ਆਰਟ ਡਾਇਰੈਕਟਰ, ਕਿਉਂਕਿ ਕੋਈ ਨਾ ਕੋਈ ਚੀਜ਼ ਜਿੱਥੇ ਲੱਗਦੀ ਸੀਗੀ ਕਿ ਨਹੀਂ ਇਹ ਚੀਜ਼ ਇਸ ਵੇਲੇ ਦੀ ਲੱਗਦੀ ਹੈ, ਉਸਨੂੰ ਬਦਲਣ ਦੀ ਕੋਸ਼ਿਸ਼ ਕਰਦੇ ਸੀ ਆਪਣੇ ਰੰਗਾਂ ਦੁਆਰਾ। ਔਰ ਫਿਲਮ ਦੇ ਵਿੱਚ ਜਿਹੜੇ ਮਿਊਜ਼ਿਕ ਡਾਇਰੈਕਟਰ ਜਿਤੇਂਦਰ ਸ਼ਾਹ ਜੀ ਨੇ ਆਪਣੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਸ ਪੁਰਾਣੇ ਸਮੇਂ ਨੂੰ ਮੱਦੇਨਜ਼ਰ ਰੱਖ ਕੇ ਉਹ ਚੀਜ਼ ਕੀਤੀ ਜਾਵੇ। ਸੋ ਮੇਰਾ ਖਿਆਲ ਹੈ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਬਾਕੀ ਕੋਈ ਕਮੀ ਪੇਸ਼ੀ ਹਰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਰਹਿ ਜਾਂਦੀ ਹੈ, ਉਸ ਲਈ ਮਾਫ਼ੀ ਚਾਹਾਂਗੇ ਬਾਬਾ ਜੀ।
ਜੀ, ਅਤੇ ਲੋਕਾਂ ਦਾ ਪਿਆਰ ਜਿੰਨਾ ਤੁਹਾਨੂੰ ਮਿਲਿਆ, ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਪੰਜਾਬੀ ਗਾਇਕ ਜਾਂ ਅਦਾਕਾਰ ਦੇ ਹਿੱਸੇ ਆਇਆ, ਸ਼ੋਹਰਤ ਜਾਂ ਪਿਆਰ ਸਤਿਕਾਰ ਹੀ ਕਹਿ ਲਈਏ, ਬਹੁਤ ਜ਼ਿਆਦਾ ਮਿਲਿਆ। ਉਸ ਗੱਲ ਦੇ ਲਿਹਾਜ਼ ਨਾਲ ਕਦੇ ਸ਼ੂਟਿੰਗ ਕਰਦੇ ਵਕਤ ਦਿੱਕਤ ਤਾਂ ਨਹੀਂ ਆਉਂਦੀ? ਕਿਉਂਕਿ ਕਿਸੇ ਜ਼ਮਾਨੇ ਮੇਂ ਖਵਾਹਿਸ਼ ਥੀ ਕਿ ਜਾਣੇ ਹਜ਼ਾਰੋਂ ਲੋਕ, ਅਬ ਇਸ ਬਾਤ ਕਾ ਰੋਨਾ ਹੈ ਕਿ ਕਿਉਂ ਇਸ ਕਦਰ ਜਾਣੇ ਗਏ।
ਬਹੁਤ ਅੱਛੇ, ਬਹੁਤ ਅੱਛੇ, ਖੂਬਸੂਰਤ ਬਾਤ, ਤੁਹਾਡੇ ਮਿੱਠੇ ਬੋਲਾਂ ਲਈ ਨਾ, ਤੁਹਾਡਾ ਅੰਦਾਜ਼ ਬਹੁਤ ਵਧੀਆ
ਜੀ, ਮਿਹਰਬਾਨੀ।
ਜਿਹੜੀ ਗੱਲ ਕਰਦੇ ਹੋ ਨਾ, ਤੁਹਾਡੇ ਕੋਲ ਸ਼ਬਦਾਵਲੀ ਇੰਨੀ ਖੂਬਸੂਰਤ ਹੈ ਯਾਰ, ਬੜੇ ਦਿਨਾਂ ਬਾਅਦ ਕੁਛ ਅੱਛੇ ਅਲਫਾਜ਼ ਸੁਣਨ ਨੂੰ ਮਿਲੇ ਆ
ਜੀ, ਚੰਗੇ ਭਾਗ।
ਉਹ ਲਫ਼ਜ਼ ਜਿਹੜੇ, ਕਿਉਂਕਿ ਇਹ ਜਿਵੇਂ ਅਸੀਂ ਪੀਰੀਅਡ ਦੀ ਗੱਲ ਕਰਦੇ ਹਾਂ, ਇਹ ਉਸ ਪੀਰੀਅਡ ਦੇ ਸ਼ਬਦ ਨੇ ਬਾਬਾ ਜੀ।
ਜੀ, ਮਿਹਰਬਾਨੀ,
ਪਿਆਰੇ ਮਨ ਲੱਗੇ। ਹਾਂਜੀ, ਜਿਉਂਦਾ ਰਹੋ, ਰਾਜ਼ੀ ਰਹੋ, ਰੱਬ ਤੁਹਾਨੂੰ ਰਾਜ਼ੀ ਰੱਖੇ। ਔਰ ਤੁਸੀਂ ਸਵਾਲ ਪੁੱਛਿਆ ਸੀਗਾ ਕਿ
ਸ਼ੂਟਿੰਗ ਵੇਲੇ ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਤਾਂ ਨਹੀਂ ਆਉਂਦੀ? ਅਤੇ ਕਈ ਵਾਰ ਜਿਵੇਂ ਮਰਗ ਦੇ ਭੋਗ 'ਤੇ ਜਾਂਦੇ ਹਾਂ, ਦਿਲ ਉਦਾਸ ਹੁੰਦਾ, ਮਨ ਉਦਾਸ ਹੁੰਦਾ, ਅਤੇ ਲੋਕ ਸੈਲਫੀਆਂ ਲਾਉਣ ਲਈ ਗਿੱਜੇ ਹੁੰਦੇ ਆ।
ਮੈਨੂੰ ਯਾਦ ਆ ਮੇਰੇ ਦਾਦੀ ਦਾ ਜਦੋਂ ਸੰਪੂਰਨ ਹੋਏ ਤਾਂ ਉਹਨਾਂ ਦਾ ਬਬਾਨ ਕੱਢਿਆ ਗਿਆ, ਬਬਾਨ ਕੱਢਿਆ ਜਾਂਦਾ ਸੀ ਬਜ਼ੁਰਗਾਂ ਦਾ, ਜਿਹੜੇ ਭਰੇ ਬਗੀਚੇ ਛੱਡ ਕੇ ਜਾਂਦੇ ਆ, ਭਰਿਆ ਬਾਗ ਬਗੀਚਾ ਛੱਡ ਕੇ ਜਾਣਾ, ਉਹਨਾਂ ਦਾ ਬਬਾਨ ਕੱਢਿਆ ਜਾਂਦਾ ਕਿ ਉਤਰੇ ਦੋਤਰਿਆਂ ਵਾਲੇ ਹੋ ਗਏ ਸਾਰਾ ਕੁਛ, ਤਾਂ ਫਿਰ ਉਹਨਾਂ ਦੇ ਬਬਾਨ ਕੱਢਦੇ ਆ, ਤੇ ਉਹ ਫਿਰ ਬੈਂਡ ਬਾਜੇ ਵਾਲੇ ਆਏ ਹੋਏ ਸੀਗੇ, ਤੇ ਮੇਰਾ ਉਹ ਗਾਣਾ ਬਹੁਤ ਉਹਨਾਂ ਦਿਨਾਂ 'ਚ ਮਸ਼ਹੂਰ ਹੋਇਆ ਸੀ, ਮਾਮਲਾ ਗੜਬੜਾ, ਤੇ ਉਹ ਬੈਂਡ ਵਾਲੇ ਬਾਜੇ ਵਾਲੇ ਵਜਾ ਰਹੇ ਸੀ ਮਾਮਲਾ ਗੜਬੜਾ। ਮੈਂ ਕੰਧਾ ਦਿੱਤਾ ਗਿਆ ਸੀ ਆਪਣੀ ਦਾਦੀ ਨੂੰ, ਪਰ ਮੈਨੂੰ ਐਂ ਲੱਗ ਰਿਹਾ ਸੀ ਯਾਰ ਇਹ ਕਿਉਂ ਵਜਾ ਰਹੇ ਯਾਰ, ਜੀ ਹਾਂ, ਔਖਾ ਲੱਗਦਾ ਉਹ ਚੀਜ਼, ਪਰ ਜੇ ਇੱਕ ਉਹ ਫਿਲਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਮੇਰਾ ਖਿਆਲ ਮਿਲਣ ਵਾਲੇ ਆਉਂਦੇ ਹੁੰਦੇ ਸੀਗੇ, ਉਹਨਾਂ ਨੂੰ ਸਮਾਂ ਦੇ ਦਿੱਤਾ ਜਾਂਦਾ ਸੀ ਯਾਰ ਆਹ ਸਾਨੂੰ ਇੰਨਾ ਸ਼ੂਟਿੰਗ ਖਤਮ ਕਰ ਲੈਣ ਦਿਓ, ਫਿਰ ਆਪਾਂ ਬਾਅਦ 'ਚ ਫੋਟੋਆਂ ਖਿੱਚ ਲਾਂਗੇ, ਕਿਉਂਕਿ ਆਹ ਡਰੈਸ ਜਿਹੜੀ ਪਾਈ ਵੀ ਹੈ ਇਹ ਡਰੈਸ ਹੁਣੇ ਜੇ ਤੁਸੀਂ ਸੈਲਫੀ ਲੈ ਕੇ ਇਹਨੂੰ ਖਿੱਚ ਕੇ ਪਾਤਾ ਫੋਟੋ, ਤੇ ਇਹ ਤਾਂ ਬਾਹਰ ਚਲੀ ਜਾਣੀ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਫਿਲਮ ਤੱਕ ਰੁਕ ਹੀ ਰਹੇ, ਅਸੀਂ ਰੋਕ ਕੇ ਰੱਖਦੇ ਹਾਂ ਕਿ ਆਪਣੀ ਡਰੈਸ ਬਾਹਰ ਨਾ ਜਾਣ, ਕਿਉਂਕਿ ਜਿਸ ਤਰ੍ਹਾਂ ਦਾ ਪਹਿਰਾਵਾ ਸਾਡਾ, ਜਿਸ ਤਰ੍ਹਾਂ ਦੀ ਲੁੱਕ ਹੈ ਸਾਡੀ, ਉਹ ਬਾਹਰ ਨਾ ਜਾਵੇ। ਤੋ ਅਸੀਂ ਜਦੋਂ ਪੂਰੀ ਕੰਪਲੀਟ ਕਰ ਲੈਂਦੇ ਸੀ ਸ਼ੂਟਿੰਗ, ਉਸ ਤੋਂ ਬਾਅਦ ਜਿੰਨੇ ਵੀ ਫੋਟੋ ਖਿੱਚਣ ਵਾਲੇ ਸੀਗੇ ਉਹਨਾਂ ਨੂੰ ਪੂਰਾ ਮੌਕਾ ਦਿੰਦੇ ਸੀ ਕਿ ਸਾਰੇ ਖਿੱਚ ਕੇ ਲੈ ਕੇ ਜਾਣ, ਕੋਈ ਨੋ ਪ੍ਰੋਬਲਮ।
ਤੇ ਪੰਜਾਬ ਦੇ ਕਿਹੜੇ ਹਿੱਸੇ 'ਚ ਫਿਰ ਜ਼ਿਆਦਾ ਸ਼ੂਟਿੰਗ ਕੀਤੀ ਗਈ?
ਇਹ ਹਿੱਸਾ ਅਸੀਂ ਸੁਣਿਆ, ਕਿਉਂਕਿ ਪੰਜਾਬ ਦੇ ਸਾਰੇ ਪਾਸੇ ਤਕਰੀਬਨ ਤਾਰਾਂ ਬਹੁਤ ਜ਼ਿਆਦਾ ਆ ਗਈਆਂ ਨੇ, ਹਰ ਪਾਸੇ ਕੇਬਲ ਤਾਰਾਂ, ਦੂਜੀਆਂ ਤਾਰਾਂ, ਬਿਜਲੀ ਦੀਆਂ ਤਾਰਾਂ, ਤੋ ਇਸ ਕਰਕੇ ਇਸ ਨੂੰ ਜਾ ਕੇ ਸ਼ੂਟ ਕੀਤਾ ਬਾਬਾ ਜੀ ਹਨੂੰਮਾਨਗੜ੍ਹ ਰਾਜਸਥਾਨ ਦੇ ਇਲਾਕੇ 'ਚ, ਟਿੱਬਿਆਂ ਦੇ ਵਿੱਚ, ਉੱਥੇ ਜਾ ਕੇ ਕੱਚੇ ਘਰ ਸੀਗੇ ਜੀ ਪੂਰੇ
ਜੀ। ਅਤੇ ਆਪਾਂ ਗੱਲ ਥੋੜ੍ਹੀ ਜਿਹੀ ਪੁਰਾਣੇ ਸਮੇਂ ਤੋਂ ਲਿਆਉਂਦੇ ਹਾਂ, ਕਿਉਂਕਿ ਅਸੀਂ ਇੱਥੇ ਇੱਕ ਪਬਲਿਕ ਬ੍ਰੋਡਕਾਸਟਰ ਵਜੋਂ ਕੰਮ ਕਰਦੇ ਹਾਂ, ਜਿਵੇਂ ਭਾਰਤ ਵਿੱਚ ਦੂਰਦਰਸ਼ਨ ਆ, ਉਵੇਂ SBS ਆਸਟ੍ਰੇਲੀਆ ਦਾ ਦੂਰਦਰਸ਼ਨ ਹੈ, ਅਤੇ ਦੂਰਦਰਸ਼ਨ ਦੀ ਤੁਸੀਂ ਅਕਸਰ ਗੱਲ ਕਰਦੇ ਹੋ ਸਮੇਂ ਦੇ ਲਿਹਾਜ਼ ਨਾਲ ਕਿ ਗੁਰਦਾਸ ਮਾਨ ਨੂੰ ਗੁਰਦਾਸ ਮਾਨ ਬਣਾਉਣ ਵਾਲਾ ਦੂਰਦਰਸ਼ਨ ਹੈ, ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਪਹਿਲੀ ਬ੍ਰੇਕ, ਪਹਿਲਾ ਗਾਣਾ ਕਦ, ਕਿਵੇਂ?
ਜੀ ਜੀ, ਮੇਰਾ ਜਦੋਂ ਉਹਨਾਂ ਦਿਨਾਂ ਦੇ ਵਿੱਚ ਯੂਥ ਫੈਸਟੀਵਲਸ ਹੁੰਦੇ ਸੀਗੇ, ਯੂਥ ਫੈਸਟੀਵਲਸ ਦੇ ਵਿੱਚ ਇੱਕ ਔਰਕੈਸਟਰਾ ਫਰੀਦਕੋਟ ਦਾ ਫਸਟ ਆਇਆ ਸੀਗਾ ਜੀ, ਤਾਂ ਉਸ ਔਰਕੈਸਟਰੇ ਨੂੰ ਇਹਨਾਂ ਨੇ ਜਮਾਂ ਤਰੰਗ ਪ੍ਰੋਗਰਾਮ ਦਿੱਲੀ ਵਾਲਿਆਂ ਨੇ, ਹਜੇ ਦਿੱਲੀ ਦੇ ਵਿੱਚ ਸ਼ੁਰੂ ਹੋਇਆ ਸੀ, ਕਿਉਂਕਿ ਜਲੰਧਰ ਦੂਰਦਰਸ਼ਨ ਹਜੇ ਸ਼ੁਰੂ ਨਹੀਂ ਹੋਇਆ ਸੀ, ਮਗਰ ਉਹਦੀ ਰਿਕਾਰਡਿੰਗ ਵਗੈਰਾ ਸਾਰੀ ਉੱਥੇ ਹੁੰਦੀ ਸੀ, ਦਿੱਲੀ ਹੀ ਟੈਲੀਕਾਸਟ ਕਰਦੇ ਸੀ, ਤੋ ਉਹਦੇ ਵਿੱਚ ਸਾਨੂੰ ਵੀ ਬੁਲਾਇਆ ਗਿਆ ਕਿ ਉਹ ਸਰਦਾਰਜੀਤ ਬਾਵਾ ਜੀ ਜਿਹੜੇ ਸਾਡੇ ਨਾਲ ਹੁੰਦੇ ਸੀਗੇ ਪੰਜਾਬ ਕਲਾ ਮੰਚ ਦੇ ਵਿੱਚ, ਹਰਪਾਲ ਟਿਵਾਣਾ ਜੀ ਦੇ ਨਾਲ, ਤੇ ਉਹ ਉਸ ਵੇਲੇ ਅਸਿਸਟੈਂਟ ਪ੍ਰੋਡਿਊਸਰ ਬਣ ਗਏ ਸੀਗੇ ਜੀ। ਤਾਂ ਉਹ ਉਸ ਸਰਦਾਰਜੀਤ ਬਾਬਾ ਜੀ ਕਹਿੰਦਾ ਯਾਰ ਤੇਰੇ ਅੰਦਰ ਟੈਲੈਂਟ ਹੈ, ਤੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਤਿਆਰੀ ਕਰਕੇ ਆ ਜਾ, ਅਤੇ ਅਸੀਂ ਇੱਕ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਜਮਾਂ ਤਰੰਗ ਦੇ ਵਿੱਚ। ਸੋ ਜਮਾਂ ਤਰੰਗ ਦੇ ਵਿੱਚ ਮੇਰੀ ਪਹਿਲੀ ਰਿਕਾਰਡਿੰਗ ਹੋਈ ਲਾਈਵ ਬੇਕਦਰਾਂ ਨਾਲ ਯਾਰੀ ਟੂ ਕਲੈਕ ਕਰ
ਜੀ। ਜਮਾਂ ਤਰੰਗ ਝਲਮਲ ਤਾਰੇ ਇਹ ਵੀ ਦੂਰਦਰਸ਼ਨ ਦੇ ਹਿੱਸੇ ਆਏ ਨੇ।
ਹਾਂਜੀ ਜੀ 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 ਜੀ। ਤਾਂ ਫਿਰ ਉਸ ਤੋਂ ਬਾਅਦ ਦੂਰਦਰਸ਼ਨ ਸ਼ੁਰੂ ਹੋ ਗਿਆ ਜਲੰਧਰ ਦਾ, ਫਿਰ ਉੱਥੇ ਰਿਕਾਰਡਿੰਗ ਹੋਈ, ਫਿਰ ਸੁਰਿੰਦਰ ਸਾਹਨੀ ਸਾਹਿਬ ਉਹਨਾਂ ਨੇ ਰਿਕਾਰਡ ਕੀਤਾ ਦਿਲ ਦਾ ਮਾਮਲਾ ਹੈ, ਜਿਹਦਾ ਇੱਕ ਸੱਚੀਏ ਬੇਖਬਰੇ ਦੇ ਵਿੱਚ ਕਵਾਲੀ ਰੂਪ ਉਹਨਾਂ ਨੇ ਸੁਣਿਆ ਸੀਗਾ। ਅਸੀਂ ਥੀਏਟਰ ਦੇ ਵਿੱਚ ਪਲੇ ਕਰ ਰਹੇ ਸੀਗੇ ਸੱਚੀਏ ਬੇਖਬਰੇ, ਸੱਸੀ ਪੁੰਨੂ ਦੀ ਕਹਾਣੀ ਸੀਗੀ, ਅਤੇ ਉਹਦੇ ਵਿੱਚ ਜਿੱਥੇ ਸੱਸੀ ਪੁੰਨੂ ਦੇ ਇਹਨਾਂ ਨੂੰ ਮਦਹੋਸ਼ ਕਰਕੇ ਜਿਹੜੇ ਬਲੋਚੀ ਹੈ ਉਹ ਆਪਣੇ ਪੁੰਨੂ ਨੂੰ ਉਠਾ ਕੇ ਲੈ ਜਾਂਦੇ ਆ ਉਠਾਂ ਵਾਲੇ, ਤਾਂ ਸੱਸੀ ਉੱਥੇ ਬੇਖਬਰ ਸੌਂ ਕੇ ਜਦੋਂ ਉੱਠਦੀ ਹੈ ਤਾਂ ਉਸ ਵਿਛੋੜੇ ਉਹ ਰਾਤ ਨੂੰ ਲਿਖਿਆ ਸੀਗਾ। ਉਸ ਰਾਤ ਦਾ ਸੀਨ ਹੈ ਕਿ ਜਦੋਂ ਇੱਕ ਦੂਜੇ ਨੂੰ ਦਾਰੂ ਪਿਲਾ ਰਹੇ ਹੈ, ਮਤਲਬ ਸ਼ਰਾਬ ਵਰਤਾਈ ਜਾ ਰਹੀ ਹੈ, ਉੱਥੇ ਉੱਥੇ ਕਵਾਲੀ ਸੀ ਦਿਲ ਦਾ ਮਾਮਲਾ। ਉਹ ਕਹਿੰਦਾ ਮੈਂ ਕਰਨੀ ਰਿਕਾਰਡ ਹੋਈ ਹੈ। ਮੈਂ ਕਿਹਾ ਯਾਰ ਤਾਂ ਸਿਰਫ ਕਵਾਲੀ ਰੂਪ ਦੇ ਵਿੱਚ ਸੀਗਾ, ਉਹ ਗੀਤ ਨਹੀਂ ਹੈ ਉਹ, ਉਹ ਤਾਂ ਅਸੀਂ ਇਸ ਬੇਖਬਰੇ ਦੇ ਵਿੱਚ ਸੱਸੀਏ ਬੇਖਬਰੇ ਵਿੱਚ ਪਲੇ ਦੇ ਵਿੱਚ ਇੱਕ ਛੋਟਾ ਜਿਹਾ ਗੀਤ ਬਣਾ ਕੇ ਪੇਸ਼ ਕੀਤਾ, ਕਵਾਲੀ ਬਣਾ ਕੇ ਪੇਸ਼ ਕੀਤਾ। ਕਹਿੰਦਾ ਨਹੀਂ 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 ਉਹੀ ਰਿਕਾਰਡ ਕਰਨਾ
ਜੀ।
ਕਹਿੰਦਾ ਤੁਹਾਨੂੰ ਬੋਲ ਯਾਦ ਹੈ? ਮੈਂ ਕਿਹਾ ਹਾਂ ਜੀ। ਕਹਿੰਦਾ ਫਿਰ 10 ਮਿੰਟ ਦੇ ਵਿੱਚ ਕਰਨਾ, ਕਿਉਂਕਿ ਉਸ ਤੋਂ ਬਾਅਦ ਖਬਰਾਂ ਇੱਥੇ ਹੀ ਪੜ੍ਹਨੀਆਂ ਉਹਨਾਂ ਨੇ।
ਠੀਕ ਹੈ
ਜੀ।
ਤੇ ਕਰੋ ਸਜਨ ਤੋਬਾ ਖੁਦਾ ਦੇ ਵਾਸਤੇ, ਕੁਛ ਤੇ ਕਰੋ ਸਜਨ।
ਜਬ ਇਹ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀ, ਇਹ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਡੀਆ ਖਿਲਾਰੀ ਫਿਰੇ ਬੁੱਲੇ ਦੀ ਇਹ ਕਾਫੀ ਹੈ, ਇਹ ਕਿਹਨੇ ਤੇਰਾ ਲਾ ਲਿਆ ਸ਼ਿੰਗਾਰ। ਪਿਆਰੇ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡਾ ਗੁਰਦਾਸਮਾਨ ਔਰ ਤੁਸੀਂ ਸੁਣ ਰਹੇ ਹੋ SBS ਰੇਡੀਓ ਪੰਜਾਬੀ ਪ੍ਰੋਗਰਾਮ।
ਤੇ ਸਮੇਂ ਦੇ ਹਾਣ ਦੇ ਬਣੀਏ, ਅਤੇ ਆਪਾਂ ਗੀਤ ਸੰਗੀਤ ਦੀ ਗੱਲ ਕਰਦੇ ਸੀ ਅਤੇ ਨਨਕਾਣਾ 'ਤੇ ਮੁੜ ਕੇ ਆਈਏ। ਉੱਚਾ ਦਰ ਬਾਬੇ ਨਾਨਕ ਦਾ ਇਹ ਬੜਾ ਮਕਬੂਲ ਹੋਇਆ, ਅਤੇ ਮੇਰਾ ਖਿਆਲ ਇਹ ਨਨਕਾਣਾ ਫਿਲਮ ਦਾ ਦੁਬਾਰਾ ਫਿਰ ਹਿੱਸਾ ਬਣਨ ਆ ਰਿਹਾ।
ਹਾਂਜੀ ਹਾਂਜੀ, ਇਸ ਦਾ ਵੀ ਹਿੱਸਾ ਹੈ ਜੀ ਉਹ, ਕਿਉਂਕਿ ਜਤਿੰਦਰ ਜੀ ਨੂੰ, ਪੂਜਾ ਜੀ ਨੂੰ, ਇਹਨਾਂ ਨੂੰ ਸਾਰਿਆਂ ਨੂੰ ਬਹੁਤ ਸ਼ੌਕ ਸੀਗਾ ਕਿ ਇਹ ਅਸੀਂ ਉਸ ਵੇਲੇ ਦੀ ਇੱਕ ਮਰਿਆਦਾ ਨੂੰ ਇਹਦੇ 'ਚ ਰੱਖੀਏ, ਪਾਈਏ। ਵੈਸੇ ਵੀ ਉੱਚਾ ਦਰ ਬਾਬੇ ਨਾਨਕ ਦਾ ਆਲਰੇਡੀ ਇੱਕ ਫਿਲਮ ਦੇ ਵਿੱਚ ਪਹਿਲਾਂ ਆ ਚੁੱਕਾ ਹੈ, ਸਵੇਰ ਸਵੇਰ ਦੀ ਜਿਹੜੀ ਪ੍ਰਭਾਤ ਫੇਰੀ ਹੈ ਆ ਚੁੱਕੀ ਸੀਗੀ, ਪਰ ਫਿਰ ਵੀ ਇਹਨਾਂ ਨੇ ਦੁਬਾਰਾ ਰਿਕਾਰਡ ਕਰਕੇ ਉਸ ਦੇ ਵਿੱਚ ਪਾਇਆ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ।
ਜੀ, ਅਤੇ ਮਾਇਆ ਨਗਰੀ ਬਾਰੇ ਕੀ ਦੱਸਣਾ ਚਾਹੁੰਦੇ ਹੋ? ਬੋਂਬੇ ਨੇ ਤੁਹਾਡੇ ਦਿਲ ਦਿਮਾਗ ਮਨ ਅਤੇ ਮਸਤਕ 'ਤੇ ਕਿਹੋ ਜਿਹੀ ਛਾਪ ਛੱਡੀ? ਕਿਉਂਕਿ ਅਕਸਰ ਤੁਸੀਂ ਗਾਣਿਆਂ 'ਚ ਤਾਂ ਇਹੀ ਗੱਲ ਕਹਿੰਦੇ ਹੋ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ।
ਹਾਂਜੀ ਹਾਂਜੀ, ਜਿੰਨਾ ਬੰਦਾ ਦੂਰ ਹੁੰਦਾ ਨਾ ਆਪਣੇ ਪਿੰਡ ਤੋਂ, ਓਨਾ ਹੀ ਉਹ ਜ਼ਿਆਦਾ ਨੇੜੇ ਹੁੰਦਾ ਬਾਬਾ। ਮਿੱਤਰ ਪਿਆਰੇ ਤੋਂ ਦੂਰ ਹੋਈਏ, ਉਹ ਜ਼ਿਆਦਾ ਨੇੜੇ ਹੋ ਜਾਂਦੇ ਬਾਬਾ ਜੀ, ਕਿਉਂਕਿ ਵਿਛੋੜਾ ਹੈ ਆਪਣੇ ਆਪ ਦੇ ਵਿੱਚ ਹੀ ਇੱਕ ਪਿਆਰ ਪੈਦਾ ਕਰਦਾ, ਹੋਰ ਸਤਿਕਾਰ ਪੈਦਾ ਕਰਦਾ ਬਾਬਾ ਜੀ। ਕਿਉਂਕਿ ਜਿਹੜੀ ਚੀਜ਼ ਤੋਂ ਤੁਸੀਂ ਦੂਰ ਹੋ ਜਾਂਦੇ ਹੋ, ਜਿਹੜੀ ਚੀਜ਼ ਤੋਂ ਵੰਚਿਤ ਕਰ ਦਿੱਤੇ ਜਾਂਦੇ ਹੋ, ਉਸੇ ਚੀਜ਼ ਬਾਰੇ ਜ਼ਿਆਦਾ ਸੋਚਦਾ ਬੰਦਾ ਬਾਬਾ
ਜੀ। ਅਤੇ ਪੰਜਾਬ ਦੇ ਲੋਕ ਮੁੱਦਿਆਂ ਬਾਰੇ ਤੁਸੀਂ ਬੜੀ ਚਰਚਾ ਕੀਤੀ ਆ, ਅਕਸਰ ਤੁਸੀਂ ਉਹ ਸਮੱਸਿਆਵਾਂ, ਉਹ ਗੱਲਾਂ ਬਾਤਾਂ ਜਿਹਨਾਂ ਨਾਲ ਪੰਜਾਬ ਜੂਝ ਰਿਹਾ ਉਹ ਆਪਣੇ ਗਾਣਿਆਂ ਦੇ ਰੂਪ 'ਚ ਲੈ ਕੇ ਆਏ ਹੋ। ਪਿੱਛੇ ਜੇ ਤੁਹਾਡਾ ਗਾਣਾ ਪੰਜਾਬ, ਉਹਦੇ ਵਿੱਚ ਚਰਚਾ ਵੀ ਹੋਈ ਸੀ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਅਤੇ ਅੱਜ ਕੱਲ੍ਹ ਪੰਜਾਬ 'ਚ ਨਸ਼ਿਆਂ ਦੇ ਖਿਲਾਫ ਇੱਕ ਹਫ਼ਤਾ ਮਨਾਇਆ ਜਾ ਰਿਹਾ, ਸੋ ਉਸ ਸਿਲਸਿਲੇ 'ਚ ਕੋਈ ਸਾਂਝ ਪਾਉਣੀ ਹੋਵੇ?
ਮੇਰਾ ਖਿਆਲ ਹੈ ਕੱਲ੍ਹ ਹੀ ਕੈਪਟਨ ਸਾਹਿਬ ਨੇ ਬਿਆਨ ਦਿੱਤੇ ਸੀਗੇ ਕਿ ਜਿਹੜੇ ਨਸ਼ੇ ਦੇ ਜਿਹੜੇ ਡਰੱਗਸ ਦੇ ਵਪਾਰੀ ਹੈ ਉਹਨਾਂ ਨੂੰ ਫਾਂਸੀ ਦਾ ਕੁਛ ਮੇਰਾ ਖਿਆਲ ਪ੍ਰਸਤਾਵ ਰੱਖਿਆ ਉਹਨਾਂ ਨੇ, ਪਤਾ ਨਹੀਂ। ਮੈਂ ਅਗਰ ਇਹੋ ਜਿਹੀਆਂ ਚੀਜ਼ਾਂ ਜੋ ਚੀਜ਼ਾਂ ਚੱਲ ਰਹੀਆਂ, ਹਨੇਰੀ ਤਾਂ ਝੁੱਲੀ ਵੀ ਹੈ ਬਾਬਾ ਜੀ, ਇਹ ਸਿਰਫ ਇਕੱਲੇ ਪੰਜਾਬ 'ਚ ਨਹੀਂ ਹੈ, ਸਾਰੇ ਪਾਸੇ ਹੀ ਹੈ ਬਾਬਾ ਜੀ। ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉੱਥੋਂ ਦੀ ਜਵਾਨੀ ਨੂੰ ਨਸ਼ੇ 'ਤੇ ਲਾ ਦਿਓ, ਇਹ ਲੋਕਾਂ ਦੀ ਪੁਰਾਣੀ ਚੱਲੀ ਆ ਰਹੀ ਹੈ ਕਿ ਦੁਸ਼ਮਣੀ ਜਿਹੜੀ ਕੱਢਣੀ ਹੈ ਨਾ, ਉਹ ਉਹਨਾਂ ਦੇ ਬੱਚਿਆਂ ਨੂੰ ਨਸ਼ਾ ਲਾ ਕੇ ਕੱਢਣ ਵਾਲੀ ਬਾਤ।
ਅਤੇ ਗੀਤ ਸੰਗੀਤ ਲਈ, ਗਾਇਕੀ ਲਈ ਅਕਸਰ ਪਾਕਿਸਤਾਨ ਦੇ ਬਹੁਤ ਸਾਰੇ ਕਲਾਕਾਰ ਨੇ, ਗਾਇਕ ਨੇ, ਜਿਹੜੇ ਪੰਜਾਬ ਆਉਂਦੇ ਰਹਿੰਦੇ ਆ, ਭਾਰਤ ਆਉਂਦੇ ਰਹਿੰਦੇ ਆ, ਤੁਹਾਡਾ ਉੱਧਰ ਚੱਕਰ ਵੱਜਦਾ ਕਿਉਂਕਿ ਤੁਹਾਡਾ ਵੀ ਉੱਥੇ ਬੜਾ ਪਿਆਰ ਸਤਿਕਾਰ ਆ ਮੁਲਕਾਂ ਦੀ ਵੰਡ ਪਾ ਕੇ ਤਾਂ ਭਾਵਾਂ ਇੱਕ ਦੂਜੇ ਤੋਂ ਅਸੀਂ ਦੂਰ ਹਾਂ ਪਰ ਸੱਭਿਆਚਾਰ ਬੋਲੀ ਇੱਕ ਆ ਸੋ ਉੱਧਰ ਵੀ ਸਬੱਬ ਬਣਿਆ ਜਾਣ ਦਾ ਉੱਥੇ ਆਪਣੀ ਪੇਸ਼ਕਾਰੀ ਲੋਕਾਂ ਤੱਕ ਲਿਜਾਣ ਦਾ
ਬਿਲਕੁਲ ਜਾਣ ਦਾ ਮੌਕਾ ਨਹੀਂ ਮਿਲਿਆ ਬਸ ਇੱਕ ਵਾਰੀ ਵੈਸੇ ਗਏ ਸੀ ਨੈਰੋਬੀ ਜਦੋਂ ਜਾਣਾ ਸੀਗਾ ਸਾਡੀ ਫਲਾਈਟ ਉੱਥੇ ਰੁਕੇ ਜਾਣੀ ਸੀ ਕਰਾਚੀ ਬਸ ਸਿਰਫ ਓਨਾ ਹੀ ਰਹੇ ਸੀ ਉਸ ਤੋਂ ਬਾਅਦ ਵੀ
ਨਨਕਾਣਾ 'ਚ ਇਹੋ ਜਿਹੀ ਕੀ ਖਾਸ ਗੱਲ ਹੋਊਗੀ ਕਿ ਤੁਸੀਂ ਲੋਕਾਂ ਨੂੰ ਕਹੋ ਕਿ ਇਹਦੇ 'ਚ ਇਹ ਵਿਲੱਖਣਤਾ ਇਹ ਗੱਲ ਆ ਜਿਹਦੇ ਕਰਕੇ ਮੈਂ ਅਪੀਲ ਕਰਦਾ ਕਿ ਤੁਸੀਂ ਫਿਲਮ ਦੇਖਣ ਜ਼ਰੂਰ ਜਾਇਓ
ਹਾਂ ਵਿਲੱਖਣਤਾ ਬਸ ਇਹੀ ਹੁੰਦੀ ਹੈ ਕਿ ਹਮੇਸ਼ਾ ਇੱਕ ਕਹਾਣੀ ਜਿਹੜੀ ਹੈ ਕਹਾਣੀ ਹੀ ਵਿਲੱਖਣਤਾ ਹੁੰਦੀ ਹੈ ਜੇ ਕਹਾਣੀ ਅੱਛੀ ਹੈ ਤਾਂ ਲੋਕ ਉਸਨੂੰ ਸਵੀਕਾਰ ਕਰਦੇ ਆ ਪਿਆਰ ਕਰਦੇ ਆ ਬਾਬਾ ਜੀ ਔਰ ਕਹਾਣੀ ਬਹੁਤ ਉਸ ਵੇਲੇ ਦੀ ਹੈ ਔਰ ਮੈਨੂੰ ਉਮੀਦ ਹੈ ਕਿ ਉਸ ਵੇਲੇ ਦੇ ਦੌਰ ਨੂੰ ਲੋਕ ਯਾਦ ਰੱਖਦੇ ਹੋਏ ਕਿ ਦੁਬਾਰਾ ਇਹ ਚੀਜ਼ਾਂ ਨਾ ਹੋਣ ਕਿਉਂਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ ਆ ਜਾਏ ਬੁਰਾਈ ਪਿਓ ਤਾਂ ਹਰ ਇਨਸਾਨ ਬੁਰਾ ਹੈ ਬਾਬਾ
ਜੀ ਅਤੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਸਤਿਕਾਰ ਕਰਦੇ ਆ ਜਿਹੜੇ ਪਿਆਰ ਕਰਦੇ ਆ ਕਿਉਂਕਿ ਖਾਸ ਤੌਰ 'ਤੇ ਅਸੀਂ ਪ੍ਰਦੇਸ਼ਾਂ 'ਚ ਵਸਦੇ ਹਾਂ ਤਾਂ ਸਾਨੂੰ ਥੋੜ੍ਹੀ ਜਿਹੀ ਸਮੱਸਿਆ ਆਉਂਦੀ ਆ ਬੱਚਿਆਂ ਨੂੰ ਪੰਜਾਬੀ 'ਤੇ ਲੜ ਲਾਉਣ ਦੀ ਜੇ ਉਹ ਤੁਹਾਡੇ ਮੁਖਾਰਬੰਦ ਤੋਂ ਸੁਨੇਹਾ ਉਹਨਾਂ ਤੱਕ ਪਹੁੰਚੇ ਤਾਂ ਸ਼ਾਇਦ ਉਹਨਾਂ ਦੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਖੰਡ 'ਚ ਰੱਖ ਕੇ ਕਾਨੂੰਨ ਦੇਣ ਵਾਲੀ ਗੱਲ ਹੋ ਜਾਂਦੀ ਹੈ
ਬਹੁਤ ਤੁਸੀਂ ਆਪ ਹੀ ਬਹੁਤ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਮੀਡੀਆ ਸਭ ਤੋਂ ਵੱਡੀ ਬਾਤ ਮੇਰਾ ਖਿਆਲ ਮਾਧਿਅਮ ਹੈ ਲੋਕਾਂ ਤੱਕ ਪਹੁੰਚਣ ਦਾ ਔਰ ਬੱਚਿਆਂ ਤੱਕ ਪਹੁੰਚਣ ਦਾ ਕਿਉਂਕਿ ਅੱਜ ਕੱਲ੍ਹ ਜੋ ਸੰਗੀਤ ਚੱਲ ਰਿਹਾ ਮਿਊਜ਼ਿਕ ਚੱਲ ਰਿਹਾ ਉਹ ਬਹੁਤ ਪਾਪੂਲਰ ਹੋਇਆ ਹੋਇਆ ਔਰ ਮੇਰਾ ਖਿਆਲ ਹੈ ਜਿਸ ਤਰ੍ਹਾਂ ਦੇ ਵੀ ਜੁੜੇ ਹੋਏ ਹੈ ਬੱਚੇ ਫਿਰ ਵੀ ਪੰਜਾਬੀਅਤ ਨਾਲ ਜੁੜੇ ਹੋਏ ਹੈ ਉਹਨਾਂ ਨੂੰ ਜੇ ਅਗਰ ਕੁਛ ਵੀ ਨਾ ਮਤਲਬ ਆਉਂਦਾ ਹੋਵੇ ਤਾਂ ਗੀਤਾਂ ਦੇ ਵਿੱਚ ਗੀਤਾਂ ਵਾਲੇ ਬੋਲ ਤਾਂ ਘੱਟ ਤੋਂ ਘੱਟ ਆਉਂਦੇ ਹੀ ਹੋਣਗੇ
ਜੀ
ਕਿਉਂਕਿ ਇੰਨੀਆਂ ਪਾਪੂਲਰ ਹੋਈਆਂ ਆ ਵੀਡੀਓਸ ਆਉਂਦੇ ਆ ਜਿਹੜੇ ਰੋਜ਼ ਨਿਤ ਗਾਣੇ ਆਉਂਦੇ ਉਹ ਆਪਣੇ ਆਪਣੇ ਕਲਾਕਾਰਾਂ ਦੇ ਨਾਲ ਜਿਹਨਾਂ ਨੂੰ ਉਹ ਬਹੁਤ ਪਿਆਰ ਕਰਦੇ ਆ ਉਹਨਾਂ ਦੇ ਗੀਤ ਸੰਗੀਤ ਸੁਣਦੇ ਆ ਸੋ ਗੀਤ ਪੰਜਾਬੀ ਇਸ ਵੇਲੇ ਦੁਨੀਆਂ ਦੇ ਸਾਰੇ ਚੈਨਲਾਂ 'ਤੇ ਵੱਜਦੀ ਹੈ ਸੋ ਇਹ ਫਖਰ ਵਾਲੀ ਬਾਤ ਹੈ ਸਰ
ਜੀ ਸਾਡੇ ਇੱਕ ਬੱਚਾ ਉਹ ਕਹਿੰਦਾ ਹੁੰਦਾ ਸੀ ਜਿੱਦਾਂ ਇੱਕ ਕੁੜੀ ਆ ਜਿੱਦਾਂ ਉਹਦਾ ਨਾਮ ਮੁਹੱਬਤ ਆ ਜਿੱਦਾਂ ਕਿ ਉਹ ਗੁੰਮੇ ਆ ਸੋ ਕੋਸ਼ਿਸ਼ ਜ਼ਰੂਰ ਕਰਦੇ ਐਸੀ ਗੱਲ ਨਹੀਂ
ਬਿਲਕੁਲ ਕੋਸ਼ਿਸ਼ ਹੀ ਬਸ ਮੁਹੱਬਤ ਹੈ ਤਾਂ ਕੋਸ਼ਿਸ਼ ਹੈ ਬਾਬਾ
ਜੀ ਅਤੇ ਉਸਤਾਦ ਹਮਦਮ ਅਤੇ ਉਹ ਤਹਿਤ ਲਫਜ਼ੀ ਅਤੇ ਤਜਨੀਜ਼ ਦੀਆਂ ਗੱਲਾਂ ਕਰਿਆ ਕਰਦੇ ਸੀ ਉਹ ਕਹਿੰਦੇ ਭਾਵਾਂ ਇੱਕ ਅੱਖਰ ਬੋਲੋ ਅਤੇ ਕਵਿਤਾ ਬਣ ਜਾਂਦੀ ਪੰਜਾਬੀ 'ਚ ਰੇ ਰਾਸਤੇ ਜਾਂਦੇ ਆ ਇਹ ਰਾਸ ਤੱਕਲੇ ਨੂੰ ਪਾਏ ਵੱਲ ਯਾਰਾ ਵੱਲੀ ਵੱਲ ਕਢਾ ਕੇ ਵੱਲ ਹੋ ਗਏ ਤੂੰ ਕੀ ਵੱਲ ਅੰਦਰ ਪਾਇਆ ਵੱਲ ਯਾਰਾ ਵੱਲ ਕੱਢਣੇ ਦਾ ਤੈਨੂੰ ਵੱਲ ਨਾਹੀਂ ਜਾਵੀਂ ਉਹਦੇ ਵੱਲ ਜਿਹਨੂੰ ਹੋਵੇ ਵੱਲ ਯਾਰਾ ਫਜ਼ਲ ਸ਼ਾਹ ਉਦੋਂ ਵੱਲ ਵੱਲ ਹੋਵੇ ਜਦੋਂ ਰੱਬ ਹੋਵੇ ਤੇਰੇ ਵੱਲ ਯਾਰ
ਕਿਆ ਬਾਤ ਹੈ
ਸੋ ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਨਾਲ ਇਹ ਸੁਨੇਹੇ ਆਪਣੇ ਖੂਬਸੂਰਤ ਦਿੰਦੇ ਰਹੋਗੇ ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ
ਜੀਓ ਪ੍ਰੀਤ ਜੀਓ ਪ੍ਰੀਤ ਰੱਬ ਤੁਹਾਨੂੰ ਰਾਜ਼ੀ ਰੱਖੇ ਥੈਂਕ ਯੂ ਸੋ ਮਚ
Want to hear more stories like this? Subscribe to our regular podcasts on iTunes